ਕਈ ਵਾਰੀ ਜਦੋਂ ਅਸੀਂ ਦੇਖਦੇ ਆਪਣੇ ਜੀਵਨ ਵਿੱਚ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਅਸੀਂ ਅਕਾਰਨ ਹੀ ਉਦਾਸ, ਅਸ਼ਾਂਤ ਅਤੇ ਦੁਖੀ ਹੁੰਦੇ ਹਾਂ। ਇਸ ਦਾ ਕਾਰਨ ਸਾਡੇ ਅੰਦਰ ਕੋਈ ਮਾਨਸਿਕ ਅੱਗ ਹੈ, ਉਹ ਹੈ। ਕਈ ਵਾਰੀ ਸਾਡੇ ਨਾਲ ਕੋਈ ਸਾਡੀ ਮਰਜ਼ੀ ਦੇ ਖਿਲਾਫ ਮਾੜਾ ਜਿਹਾ ਕੰਮ ਕਰਦਾ ਹੈ, ਇੱਕਦਮ ਅਸੀਂ ਉਬਲ ਪੈਂਦੇ ਹਾਂ। ਇਸ ਦਾ ਵੀ ਕਾਰਨ ਮਾਨਸਿਕ ਅਗਨੀ ਹੈ। ਇਹ ਮਾਨਸਿਕ ਅਗਨੀ ਨੇ ਕਿਤਨੀ ਤਬਾਹੀ ਸਾਡੇ ਜੀਵਨ ਵਿੱਚ ਮਚਾਈ ਹੈ, ਕਿਤਨੀ ਭਿਆਨਕ ਇਹ ਬਿਮਾਰੀ ਹੈ, ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਦੇ ਸਿਰਲੇਖ ਹੇਠ 8 ਲੇਖਾਂ ਵਿੱਚ ਕੀਤੀ ਹੈ। ਪਹਿਲੇ 3 ਭਾਗਾਂ ਵਿੱਚ ਇਸ ਦਾ ਬੜਾ ਵਿਸਥਾਰ ਕੀਤਾ ਗਿਆ ਇਸ ਮਰਜ਼ ਦੇ ਬਾਰੇ। ਹੁਣ 4 ਭਾਗ ਆਪ ਜੀ ਦੇ ਸਾਹਮਣੇ ਪੜਿਆ ਜਾ ਰਿਹਾ ਹੈ। ਇਸ ਵਿੱਚ 3 ਗੱਲਾਂ ਹਨ। ਇੱਕ ਤਾਂ ਇਸ ਅਗਨੀ ਦਾ ਮੁੱਢਲਾ ਕਾਰਨ, ਇਸ ਮਰਜ਼ ਦਾ ਮੁੱਢਲਾ ਕਾਰਨ ਕੀ ਹੈ, ਦੂਸਰਾ ਇਸ ਦਾ ਇਲਾਜ ਕੀ ਹੈ, ਤੇ ਫਿਰ ਤੀਸਰੀ ਗੱਲ ਸਾਡੇ ਮਚਲੇਪਨ ਦਾ ਇਸ ਬਾਰੇ ਜ਼ਿਕਰ ਹੈ ਇਸ ਲੇਖ ਵਿੱਚ। ਮਚਲੇਪਨ ਤੋਂ ਪਾਓ ਕਿ ਅਸੀਂ ਗੁਰਬਾਣੀ ਦੇ ਉਪਦੇਸ਼ ਸੁਣ ਲੈਂਦੇ ਹਾਂ, ਸਮਝ ਵੀ ਲੈਂਦੇ ਹਾਂ, ਪਰ ਇੱਕ ਕੰਨ ਵਿੱਚੋਂ ਪਾ ਕੇ ਦੂਜੇ ਵਿੱਚੋਂ ਕੱਢ ਦਿੰਦੇ ਹਾਂ, ਮੰਨਦੇ ਨਹੀਂ। ਸੋ ਉਸ ਦਾ ਵੀ ਵਿਸਥਾਰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਕੀਤਾ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਫਰੀਦਾ, ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਈਐ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਜੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ, ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ ਉਸ ਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਵੇਗਾ। ਪਿਛਲਿਆਂ ਭਾਗਾਂ ਵਿੱਚ ਇਸ ਅੰਦਰਲੀ ਗੁੱਜੀ ਅੱਗ ਦੀ ਬਾਬਤ ਬਹੁਤ ਕੁਝ ਦਰਸਾਇਆ ਜਾ ਚੁੱਕਿਆ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਫੋਕਾ ਗਿਆਨ ਘੋਟ ਕੇ, ਵੇਦਾਂਤ ਦੀਆਂ ਫਿਲਾਸਫੀਆਂ ਘੋਕ ਕੇ, ਵਿਗਿਆਨਕ ਖੋਜਾਂ, ਅਨੇਕਾਂ ਪੇਖਾਂ, ਕਰਮ ਕਾਂਡਾਂ, ਪਾਠ ਪੂਜਾ, ਦਾਨ ਪੁੰਨ ਤੇ ਧਾਰਮਿਕ ਸਾਧਨਾ ਦੁਆਰਾ ਜਾਣਿਆ, ਸਮਝਿਆ, ਚੀਨਿਆ, ਪਹਿਚਾਨਿਆ ਨਹੀਂ ਜਾ ਸਕਦਾ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸ਼ਾਂਤ ਨਾ ਪਾਈ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾ। ਪੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਉ ਦਰਗੈ ਨਹੀਂ ਸਿਜੈ। ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਇਹ ਗੁੱਜੀ ਮਾਨਸਿਕ ਅੱਗ ਮੱਛਰ ਅਤੇ ਕੀੜਿਆਂ ਮਕੌੜਿਆਂ ਵਾਂਗ ਹੋਮੇ ਦੇ ਭਰਮ ਭੁਲਾਵੇ ਦੇ ਹਨੇਰੀਆਂ ਮਾਇਕੀਆਂ ਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਪਕੇ ਵਿੱਚ ਹੀ ਉਪਜਦੀ, ਸੁਲਗਦੀ, ਮਗਦੀ, ਪਰਵਿਰਤ ਹੁੰਦੀ, ਗਜਦੀ, ਲਾਟਾਂ ਛੱਡਦੀ, ਭਾਂਬਣ ਮਚਾਉਂਦੀ, ਸਾੜਦੀ, ਬਾਲਦੀ ਤੇ ਤਬਾਹ ਕਰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਜੀ ਅੱਗ ਦੀ ਜਨਮ ਭੂਮੀ, ਜੀਵਨ ਖੇਤਰ, ਖੇਲ ਅਖਾੜਾ, ਵਰਤ ਵਰਤਾਰਾ, ਬੋਲਬਾਲੇ ਦਾ ਕੇਂਦਰ ਜਾਂ ਸੋਮਾ ਸਾਡਾ ਅੰਦਰਲਾ ਮਾਨਸਿਕ ਮੰਡਲ ਅਥਵਾ ਮਨ, ਚਿੱਤ, ਬੁੱਧੀ, ਅੰਤਸ਼ਕਰਨ ਤਾਈਂ ਸੀਮਤ ਹੈ, ਜਿਸ ਵਿੱਚੋਂ ਕਿਸੇ ਉਕਸਾਹਟ ਦੇ ਕਾਰਨ ਜਵਾਲਾਮੁਖੀ ਵਾਂਗ ਇਹ ਗੁੱਜੀ ਅੱਗ ਸਾਡੇ ਸਰੀਰ ਵਿੱਚ ਦੀ ਬਾਹਰ ਵੱਲ ਮਗ ਕੇ ਪ੍ਰਗਟ ਹੁੰਦੀ, ਪ੍ਰਕਾਸ਼ਿਤ ਹੁੰਦੀ, ਗਜਦੀ, ਵੱਜਦੀ ਤੇ ਤਬਾਹੀ ਮਚਾਉਂਦੀ ਹੈ। ਇਸ ਲਈ ਇਸ ਗੁੱਜੀ ਅੱਗ ਨੂੰ ਪਹਿਚਾਣ ਕੇ ਅਥਵਾ ਬੁੱਝ ਕੇ ਇਸ ਨੂੰ ਬੁਝਾਉਣ ਦਾ ਪ੍ਰਬੰਧ, ਬਚਾਓ, ਇਲਾਜ ਕਰਨ ਦਾ ਉਪਾਅ ਵੀ ਸਾਡੇ ਅੰਤਰਾਤਮੇ ਆਤਮਕ ਮੰਡਲ ਵਿੱਚ ਹੀ ਹੋ ਸਕਦਾ ਹੈ। ਧਿਆਨ ਦੇਣਾ ਜੀ, ਇਹ ਮਨ, ਚਿੱਤ, ਬੁੱਧੀ, ਅੰਤਸ਼ਕਰਨ ਵਿੱਚੋਂ ਇਸ ਗੁੱਜੀ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ ਤੇ ਫਿਰ ਕਿਸੇ ਉਕਸਾਹਟ ਨਾਲ ਸਾਡੇ ਸਰੀਰ ਵੱਲ ਦੀ ਬਾਹਰ ਵੱਲ ਪ੍ਰਗਟ ਕੇ ਹੋ ਕੇ ਤਬਾਹੀ ਮਚਾਉਂਦੀ ਹੈ। ਸੋ ਮਨ, ਚਿੱਤ, ਬੁੱਧੀ, ਅੰਤਸ਼ਕਰਨ ਤੇ ਸਰੀਰ, ਇਹ ਪੰਜੋਂ ਇਸ ਅਗਨੀ ਦੀ ਲਪੇਟ ਵਿੱਚ ਹਨ। ਸਿਰਫ ਸਾਡੀ ਜਿਹੜੀ ਆਤਮਾ ਹੈ ਉਹ ਇਸ ਤੋਂ ਬਚੀ ਹੋਈ ਹੈ। ਸੋ ਆਤਮਕ ਮੰਡਲ ਵਿੱਚ ਹੀ ਜੇ ਅਸੀਂ ਇਸ ਦਾ ਇਲਾਜ ਕਰਨਾ ਹੈ, ਉੱਥੇ ਇਸ ਦਾ ਇਲਾਜ ਹੋ ਸਕਦਾ ਹੈ। ਹਨੇਰਾ ਰੋਸ਼ਨੀ ਦੀ ਅਣਹੋਣ ਦਾ ਹੀ ਨਾਂ ਹੈ। ਹਨੇਰਾ ਧੋਣ ਨਾਲ ਖਤਮ ਨਹੀਂ ਹੋ ਸਕਦਾ। ਅਗਨੀ ਨੂੰ ਲੱਕੜਾਂ ਤੇ ਤੇਲ ਆਦਿ ਬਾਲਣ ਨਾਲ ਬੁਝਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੋਮੇ ਦਾ ਭਰਮ ਵੀ ਆਤਮਕ ਰੋਸ਼ਨੀ ਦੀ ਅਣਹੋਂਦ ਜਾਂ ਭੁੱਲ ਤੋਂ ਹੀ ਉਪਜਿਆ ਹੈ। ਅਫਸੋਸ ਦੀ ਗੱਲ ਹੈ ਕਿ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਜੀ ਅਗਨੀ ਵਿੱਚ ਰਹਿੰਦਿਆਂ, ਬਹਿੰਦਿਆਂ, ਵਸਦਿਆਂ, ਜੰਮਦਿਆਂ, ਮਰਦਿਆਂ, ਦੁੱਖ ਭੋਗਦਿਆਂ, ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ, ਉਮਰਾਂ, ਜਨਮ, ਯੁੱਗ ਬੀਤ ਗਏ ਹਨ। हां जी इसे अग्नि विच असी विचरदे आ कोई एक दो दिन नहीं साल उमरा बल्कि कई युग बीत गए हैं पर फिर भी इस गुजी अग दी बाबत सानू पता ही नहीं ज्ञान ही नहीं ख्याल ही नहीं पहचान ही नहीं चिंता ही नहीं निश्चय ही नहीं जद मर्ज दा ख्याल या एहसास ही ना होवे तां उस दे इलाज या बचाव दा सवाल ही नहीं उठता। ये मानसिक अग्नि साडे अंदर मन चित बुद्धि अते अंतशकरण विच इतनी तस वस रस समा गई है कि यह साडे जीवन दा अनिखणवा अंश बन गई है अते साडे जीवन दे हर पख विच इस दे सेक दा प्रकाश प्रगटावा बोलबाला वरतारा हो रहा है। जिस दी पा जलवा सेक लाटा पांबड़ साड़ तुआ कालक तबाही हर पासे दिखाई दे रही है। एक उदाहरण जद असी आराम करदे हुंदे हां तां साडा शरीर साधारण हुंदा है पर ज्यों ज्यों असी हरकत करदे हां या दौड़दे हां त्यों त्यों साडा जिसम गर्म हुंदा जांदा है। इहो गल मशीनां दी है मशीनां बंद हन तां ठंडियां हन पर ज्यों ज्यों चलदियां हन उहनां विच गर्मी आ जांदी है। इसे तरह ज्यों ज्यों साडियां बिरतियां बारमुखी होके दौड़दियां हन त्यों त्यों इन्हां बिरतियां विच मानसिक अग्नि वधदी जांदी है। इसका मतलब यह होया कि बिरतियां दा बारमुखी होना ही अग्नि दा मुढ़ला कारण है ते अंतरमुखी रहना ही ठंड दा महसूस करना है। हां जी बिरतियां अंतरात्मे वालों जदों बार वल नूं रुख करदियां हन बारमुखी बिरतियां नूं अग्नि दा सेक लगदा है। सो मुढ़ला कारण इस मानसिक अग्नि दा बिरतियां दा बारमुखी होना है ते अंतरमुखी रहना ही ठंड दा महसूस करना है। तदे गुरबाणी विच संदरली गुजी अग्नि तो बचण दे इउं उपदेश दित्ते गए हन। थिर कर बैसो हर जन प्यारे सतगुर तुमरे काज सवारे मन रे थिर रहो मत कत जाई जियो शेखा चौ चकिया चौ आया ए मन एकत कर आण कल ताती ठांडा हर नाओ सिमर सिमर सदा सुख पाओ बंदे खोज दिल हर रोज ना फिर परेशानी माए इस मन को कोई खोजो पाई मन खोजत नाम नव निद पाई। कई बारी असी जान बुझ के या रीस वरीसी बेलोड़े रुझेवियां जां चमेलियां विच इतने गलतान हो जांदे हां कि सानू सिर खुरकण दी फुरसत भी नहीं मिलदी। इस तरह असी अपने मन लई खां मखां अजाई खल जगन जां कलेशां नाल बेलोड़ी चिंता फिक्र सहेड़ लैंदे हां। इन्हां आपू सहेड़े बेलोड़े चमेलियां द्वारा असी कई खल जगन अते पेचीदे मामलियां विच इतने फस जांदे हां कि इन्हां नूं हल करन विच ही साडी बिरती ते शक्ति खर्च होंदी रहिंदी है अते इन्हां ही कल्पनावां दे चिंता फिक्र विच सड़दे बलदे रहिंदे हां। पलच पलच सगलीम हुई झूठे तंदे मो इन ए मन तंदे बादा करम कमाए माया मूठा सदा बिलाए माया मोह बहु चित वधे बहु आसा लोभ विकार मनमुख अस्थिर ना थी है मर बिनस जाए खिनवार। पर साडा मन जन्मा जन्मांतरा तो बाहर मुखी दौड़न दा इतना आदि हो गया है कि एक खिन पल लई भी नहीं टिकदा तदे तां इस नूं पारे दी न्याई चंचल किया गया है। आम जग्यासुआं दी भी एहो शिकायत हुंदी है कि पाठ करदे आं संगत विच जांदे आं जां कीर्तन विच मन नहीं टिकदा। इसका कारण यह है कि जन्मा जन्मां दी आदत अनुसार बाहर दौड़ना मन दा सुभाव आदत फितरत जीवन रोड़ ही बन चुकिया है। गुरबाणी अनुसार सारी दुनिया इस मानसिक अग विच जल बल सड़ के अग्नि रूप ही बनी हुई है तदे इस नूं आतिश दुनिया जगत जलंदा अगन कुंट अगन शोक सागर पावक सागर दस्या गया है। सो मुख कारण इस अग्नि दा जिवें पढ़िया मन दा बार मुखी होना जद साडा मन बार मुखी होंदा है तां इक तां अपने इलाही केंद्र अथवा अंतर आत्मा तो परे होके जां भुल के कमजोर हो जाता है। ये बड़े जरूरी नुक्ते हैं ध्यान नाल सरवण करना। साडा जिहड़ा केंद्र है साडी आत्मा है जो साडा मन बार मुखी होंदा है तां केंद्र तो दूर चला गया आत्मा तो परे हो गया ते बार जाके ये कमजोर हो जाता है। दूसरा फिर यह जदों बार मुखी होंदा है तां तेज हरकत करदा है आसा मनसा त्रिश्ना पदार्थां वल दौड़दा है बिरतियां दी तेज हरकत जां दौड़ नाल यह जिहड़ी मन दी अंदरली गुजी अग्नि है यह वध जांदी है। फिर मन उत्ते बाहरले वातावरण जां कुसंगत दा असर पैंदा है। ਕਿਉਂਕਿ ਇੱਕ ਤਾਂ ਬਿਰਤੀਆਂ ਵਿੱਚ ਗਰਮੀ ਆ ਗਈ, ਦੂਸਰੇ ਬਿਰਤੀਆਂ ਕਮਜ਼ੋਰ ਹੋ ਗਈਆਂ, ਇਸ ਤਰ੍ਹਾਂ ਬਾਹਰਲੀ ਕੁਸੰਗਤ ਦਾ ਅਸਰ ਪੈਂਦਾ ਹੈ ਅਤੇ ਇਸ ਬਾਹਰਲੀ ਉਕਸਾਹਟ ਨਾਲ ਉਹ ਜਿਹੜੀ ਮਨ ਦੀ ਗੁੱਝੀ ਅਗਨੀ ਸੀ ਉਹ ਹੋਰ ਵੀ ਪੱਕ ਕੇ ਭਾਂਬੜ ਮੱਚ ਜਾਂਦੀ ਹੈ। ਇਸ ਤਰ੍ਹਾਂ ਅਸੀਂ ਫਿਰ ਸਿਰਫ ਆਪਣੇ ਮਨ ਤਨ ਨੂੰ ਹੀ ਨਹੀਂ ਸਾੜਦੇ ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਸਾਡੇ ਉੱਤਮ ਅਤੇ ਨੇਕ ਕਰਮ ਅਤੇ ਭਗਤੀ ਭਾਵਨਾ ਵੀ ਗੁੱਝੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਬਣ ਜਾਂਦੇ ਹਨ। ਕਈ ਜਗਿਆਸੂ ਅਸੀਂ ਦੇਖਦੇ ਹਾਂ ਸੇਵਾ ਕਰਦੇ ਹਨ, ਪਾਠ ਵੀ ਕਰਦੇ ਹਨ, ਪਰ ਤਪੇ ਹੋਏ ਰਹਿੰਦੇ ਹਨ, ਗਰਮ ਖਿੱਚ ਕੇ ਕਰਦੇ ਹਨ ਸਭ ਕੁਝ। ਕਿਉਂ? ਭਾਵਨਾ ਤੇ ਉਹਨਾਂ ਦੇ ਅੰਦਰ ਭਗਤੀ ਦੀ ਹੈ, ਤਾਂ ਹੀ ਤਾਂ ਸੇਵਾ ਤੇ ਪਾਠ ਕਰਦੇ ਹਨ। ਪਰ ਕਿਉਂ ਉਹ ਤਪ ਜਾਂਦੇ ਹਨ? ਇਸ ਕਿਉਂਕਿ ਸਾਡੇ ਉੱਤਮ ਅਤੇ ਨੇਕ ਕਰਮ ਅਤੇ ਭਗਤੀ ਭਾਵਨਾ ਵੀ ਗੁੱਝੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਮੱਚ ਜਾਂਦੇ ਹਨ। ਤੇ ਹਰ ਭਾਂਬੜ ਮਗਰੋਂ ਸਾਡਾ ਮਨ ਕਮਜ਼ੋਰ, ਨਿਡਾਲ ਅਤੇ ਛਿੱਤਾ ਹੋ ਜਾਂਦਾ ਹੈ। ਫਿਰ ਅਮਲੀ ਦੀ ਟੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਅਤੇ ਆਤਮਕ ਹਾਲਤ ਵਿੱਚ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਜਦ ਤਾਈਂ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਹਨਾਂ ਚਿਰ ਅਸੀਂ ਇਸ ਗੁੱਝੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ, ਭਾਵੇਂ ਕਿਤਨੇ ਪਾਠ ਪੂਜਾ, ਕਥਾ ਵਾਰਤਾ, ਵਖਿਆਨ, ਕਰਮ ਕਾਂਡ, ਹੱਠ ਧਰਮ, ਸੇਵਾ ਕਰੀ ਜਾਈ। ਹਾਂਜੀ, ਜਦ ਤੱਕ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦਾ ਅਸਰ ਲੈਂਦਾ ਰਹੇਗਾ, ਕਿਤਨੀ ਮਰਜ਼ੀ ਸੇਵਾ ਕਰ ਲਓ, ਜਿਤਨੀ ਮਰਜ਼ੀ ਪਾਠ ਪੂਜਾ ਕਰ ਲਓ, ਕਰਮ ਕਾਂਡ ਕਰ ਲਓ, ਕੁਛ ਨਹੀਂ ਬਣਨ। ਕਿਉਂਕਿ ਅਗਨੀ ਦਾ ਅਸਰ ਤਾਂ ਹੋਏਗਾ ਹੋਏਗਾ। ਇਸ ਤਰ੍ਹਾਂ ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਝੇ ਪਾਏ ਸੜ ਬਲ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਨਹੀਂ, ਕਿਉਂਕਿ ਅਸੀਂ ਇਸ ਗੁੱਝੀ ਅੱਗ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ, ਪਲਦੇ, ਵਿਚਰਦੇ, ਪਲਜਦੇ ਤੇ ਮਰਦੇ ਆਏ ਹਾਂ, ਅਤੇ ਇਹ ਗੁੱਝੀ ਅੱਗ ਸਾਡਾ ਜੀਵਨ ਅੰਗ ਬਣ ਚੁੱਕੀ ਹੈ। ਪਲਜ ਪਲਜ ਸਗਲੀ ਮੂਈ ਝੂਠੇ ਤੰਦੇ ਮੋ, ਕਈ ਜਨਮਾਂ ਤੋਂ ਇਸ ਅੱਗ ਵਿੱਚ ਰਹਿੰਦਿਆਂ ਸਾਨੂੰ ਕਿਉਂ ਮਹਿਸੂਸ ਨਹੀਂ ਆਉਂਦੀ ਹੈ ਅੱਗ? ਇੱਕ ਉਦਾਹਰਣ ਰਾਹੀਂ ਇਸ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਚੰਮ ਰੰਗਣ ਵਾਲੇ ਦੇ ਵਿਹੜਿਆਂ ਵਿੱਚ ਚੰਮ ਦੀ ਬਦਬੂ ਆਉਂਦੀ ਹੈ, ਉਹਨਾਂ ਦੇ ਨਗ ਦੀ ਸੁੰਗੜ ਸ਼ਕਤੀ ਮਰ ਜਾਂਦੀ ਹੈ ਜਾਂ ਘੱਟ ਜਾਂਦੀ ਹੈ, ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ ਤਾਂ ਉਸ ਨੂੰ ਚੰਮ ਦੀ ਬਦਬੂ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਿਰਾਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੂ ਵਾਲੇ ਮਾਯੂ ਮੰਡਲ ਵਿੱਚ ਗਿੱਜ ਜਾਂਦੇ ਹਨ ਅਤੇ ਉਹਨਾਂ ਨੂੰ ਚੰਮ ਦੀ ਬਦਬੂ ਮਹਿਸੂਸ ਨਹੀਂ ਆਉਂਦੀ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੀ ਸੇਕ ਨਾਲ ਹੰਢ ਜਾਂਦੇ ਹਨ ਅਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਹ ਉਦਾਹਰਣ ਸਾਡੀ ਗੁੱਝੀ ਮਾਨਸਿਕ ਅਗਨੀ ਦੇ ਸੇਕ ਤੇ ਵੀ ਕੱਢਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਝੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ, ਇਸ ਲਈ ਸਾਨੂੰ ਇਹ ਗੁੱਝਾ ਸੇਕ ਮਹਿਸੂਸ ਹੀ ਨਹੀਂ ਆਉਂਦਾ ਅਤੇ ਨਾ ਹੀ ਸਾਨੂੰ ਇਸ ਗੁੱਝੀ ਅਗਨੀ ਦਾ ਗਿਆਨ ਹੈ। ਹੰਢ ਚੁੱਕੇ ਹਾਂ, ਬਿਲਕੁਲ ਮਨ ਮਨੂਰ ਹੋ ਚੁੱਕਿਆ ਹੈ, ਅਹਿਸਾਸ ਹੀ ਨਹੀਂ ਆਉਂਦਾ ਇਸ ਅੱਗ ਦਾ। ਜਦ ਅਸੀਂ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਤਾਂ ਸੁਣਦੇ ਹਾਂ ਇਹ ਪੰਕਤੀਆਂ, ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰਨਾ ਹੈ, ਅਨ ਦਿਨ ਜਲਤ ਰਹਿ ਦਿਨ ਰਾਤੀ ਹੋਮੈ ਖਪੈ ਖਪਾਏ, ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜਿਉਂ ਤੇਲੀ ਬਲਤ ਪਵੰਦੇ, ਮਾਇਆ ਮੋਹ ਅਨ ਅੰਧਾਰਾ ਹੋਮੇ ਮੇਰਾ ਪਸਰਿਆ ਪਾਸਾਰਾ, ਅਨ ਦਿਨ ਜਲਤ ਰਹਿ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਹੋਈ ਹੈ, ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹੇ ਮਿਟਵੈ ਕਬਨਾ ਹੈ, ਮਨੁੱਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ। ਸੋ ਜਦ ਇਹੋ ਜਿਹੀਆਂ ਪੰਕਤੀਆਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਇਹਨਾਂ ਵੱਲ ਅਸੀਂ ਗਊ ਜਾਂ ਧਿਆਨ ਹੀ ਨਹੀਂ ਕਰਦੇ, ਕਿਉਂਕਿ ਅਸੀਂ ਇਹ ਸਮਝੀ ਬੈਠਿਆਂ ਕਿ ਅਗਨੀ ਸਾਨੂੰ ਨਹੀਂ ਲੱਗੀ, ਇਹ ਪੰਕਤੀਆਂ ਸਾਡੇ ਉੱਤੇ ਨਹੀਂ ਕੱਢਦੀਆਂ, ਕਿਸੇ ਹੋਰ ਮਨਮੁੱਖ ਲਈ ਇਹ ਬਾਣੀ ਰਚੀ ਗਈ ਹੋਵੇਗੀ। ਭਾਵੇਂ ਅਸੀਂ ਇਸ ਅੰਦਰਲੀ ਗੁੱਝੀ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਫਿਰ ਵੀ ਜਦ ਤਾਈਂ ਸਾਡੇ ਹਿਰਦੇ ਵਿੱਚ ਹੇਠਲੀਆਂ ਦਰਜ ਕੀਤੀਆਂ ਵਾਸ਼ਨਾਵਾਂ ਜਿਵੇਂ ਕਿ ਦੂਜਾ ਪਾਓ, ਮੈਂ ਮੇਰੀ, ਈਰਖਾ, ਦੁਐਤ, ਸ਼ੱਕ, ਸਾੜਾ, ਕੁਲਝਣਾ, ਰੋਸੇ, ਗਿਲੇ, ਤਵਸਬ, ਘਿਰਨਾ, ਸ਼ਿਕਾਇਤ, ਵੈਰ, ਵਿਰੋਧ, ਬਦਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ ਆਦਿ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਅੰਸ਼ ਹੈ, ਉਦੋਂ ਤਾਈਂ ਸਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਹਿਰਦੇ ਜਾਂ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਇਸ ਮਾਨਸਿਕ ਅਗਨੀ ਦਾ ਤੱਤ ਜਾਂ ਜੜ ਦੱਬਿਆ ਜਾਂ ਲੁਕਿਆ ਹੋਇਆ ਹੈ ਜੋ ਕਿਸੇ ਵੇਲੇ ਵੀ ਮੱਗ ਕੇ ਭਾਂਬੜ ਮੱਚ ਸਕਦਾ ਹੈ, ਬਣ ਸਕਦਾ ਹੈ। ਧਿਆਨ ਦੇਣਾ ਜੀ, ਸਾਡੇ ਅੰਦਰ ਸ਼ੱਕ, ਸਾੜਾ, ਕੁਲਝਣਾ, ਈਰਖਾ, ਦਵੈਤ, ਰੋਸ ਜਾਂ ਕਿਸੇ ਨਾਲ ਸ਼ਿਕਾਇਤ ਜਾਂ ਵਾਸ਼ਨਾਵਾਂ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਤ੍ਰਿਸ਼ਨਾ, ਇਹਨਾਂ ਵਿੱਚੋਂ ਕਿਸੇ ਦੀ ਕਿਸੇ ਇੱਕ ਦੀ ਵੀ ਮਾੜੀ ਜਿਹੀ ਅੰਸ਼ ਵੀ ਸਾਡੇ ਅੰਦਰ ਹੈ ਤਾਂ ਉਹਨਾਂ ਚਿਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਅੰਦਰ ਇਸ ਅਗਨੀ ਦਾ ਤੱਤ ਦੱਬਿਆ ਪਿਆ ਹੈ, ਕਿਉਂਕਿ ਕਿਸੇ ਵੀ ਉਕਸਾਹਟ ਨਾਲ ਇਹ ਕਿਸੇ ਵੇਲੇ ਵੀ ਮਗ ਕੇ ਤਬਾਹੀ ਮਚਾ ਸਕਦਾ ਹੈ। ਸੋ ਹੁਣ ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ ਗਉ ਕਰਕੇ ਘੋਖਣਾ ਹੈ, ਆਪਣੇ ਮਨ ਦੀ ਖੋਜ ਕਰਨੀ ਹੈ ਕਿ ਸਾਡੇ ਅੰਦਰ ਇਹਨਾਂ ਵਾਸ਼ਨਾਵਾਂ ਦੀ ਕੋਈ ਅੰਸ਼ ਹੈ ਕਿ ਨਹੀਂ। ਜੇ ਹੈ ਤਾਂ ਅਵੇਸਲੇ ਹੋਣ ਜਾਂ ਲੁਕਾਉਣ ਦੀ ਬਜਾਏ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਕੀ ਇਲਾਜ ਕੀ ਹੈ, ਆਓ ਸੁਣੀਏ। ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਗੁੱਝੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਇਹ ਇਲਾਜ ਹੈ। ਇੱਕ ਤਾਂ ਹੈ ਸਾਧ ਸੰਗਤ ਗੁਰਮੁਖ ਪਿਆਰਿਆਂ ਦੀ, ਦੂਸਰਾ ਹੈ ਅੰਤਰਮੁਖੀ ਹੋਣਾ। ਧਿਆਨ ਦੇਣਾ ਜੀ, ਜੇ ਸਾਧ ਸੰਗਤ ਵਿੱਚ ਅਸੀਂ ਆ ਵੀ ਗਏ ਅਤੇ ਬਾਹਰ ਦੇਖਿਆ ਕਿਸੇ ਨੇ ਕਿਹੋ ਜਿਹੇ ਕੱਪੜੇ ਪਹਿਨੇ ਹਨ, ਕੋਈ ਕਿਹੋ ਜਿਹਾ ਬੋਲਦਾ ਉੱਠਦਾ ਬੈਠਦਾ ਕਿਵੇਂ ਹੈ, ਤਾਂ ਫਿਰ ਬਿਰਤੀ ਤਾਂ ਬਾਰਮੁਖੀ ਰਹੀ, ਸਾਡੇ ਬਾਰਮੁਖੀ ਸੁਭਾਅ ਵੀ ਪੱਕਾ ਹੋ ਗਿਆ। ਸਾਧ ਸੰਗਤ ਵਿੱਚ ਤਾਂ ਆਉਣਾ ਤਾਂ ਹੈ ਪਰ ਅੰਤਰਮੁਖੀ ਹੋਣ ਦੀ ਜਾਚ ਸਿੱਖਣੀ ਹੈ, ਇਹ ਦੂਸਰਾ ਕੰਮ। ਤੀਸਰਾ ਹੈ ਨਾਮ ਸਿਮਰਨ ਕਰਨਾ ਟੁੱਟ। ਸੋ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਆ ਕੇ ਅੰਤਰਮੁਖੀ ਹੋਵਾਂਗੇ, ਫਿਰ ਅੰਤਰਮੁਖੀ ਹੋ ਕੇ ਸਾਧ ਸਿਮਰਨ ਕਰਾਂਗੇ, ਤਿੰਨ ਕੰਮ ਕਰਾਂਗੇ, ਤਿਉਂ ਤਿਉਂ ਇਹ ਗੁੱਝੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਜਗਤ ਜਲੰਦਾ ਡਿੱਠ ਮੈਂ ਹੋਂ ਮੈਂ ਦੂਜੇ ਪਾਏ, ਨਾਨਕ ਗੁਰ ਸ਼ਰਣਾਈ ਉਭਰੈ ਸੱਚ ਮਨ ਸ਼ਬਦ ਤੇ ਆਏ। ਪਰ ਇਹ ਗੱਲ ਆਮ ਵੇਖਣ ਵਿੱਚ ਆਉਂਦੀ ਹੈ ਕਿ ਅਸੀਂ ਆਪਣੇ ਅੰਦਰ ਇਸ ਗੁੱਝੀ ਅਗਨੀ ਨੂੰ ਮਹਿਸੂਸ ਕਰਨ ਜਾਂ ਇਸ ਤੋਂ ਭੈ ਭੀਤ ਹੋਣ ਦੀ ਬਜਾਏ ਇਸ ਤੋਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਗੁੱਝੀ ਅਗਨੀ ਵੱਧ ਜਾਂਦੀ ਹੈ ਅਤੇ ਤਾਕਤਵਰ ਹੁੰਦੀ ਜਾਂਦੀ ਹੈ। ਸਾਡੀ ਇਸ ਅਣਗਹਿਲੀ ਜਾਂ ਮਚਲੇਪਨ ਦਾ ਨਤੀਜਾ ਅਸੀਂ ਦਿਨ ਰਾਤ ਸਾਰੀ ਉਮਰ ਭੁਗਤਦੇ ਰਹਿੰਦੇ ਹਾਂ, ਬਲਕਿ ਗੁੱਝੀ ਅਗਨੀ ਸਾਡੇ ਜੀਵ ਦੇ ਨਾਲ ਅਗਲੇ ਜਨਮਾਂ ਵਿੱਚ ਵੀ ਪ੍ਰਵੇਸ਼ ਰਹਿੰਦੀ ਹੈ। ਧਿਆਨ ਦੇਣਾ ਜੀ, ਅਸੀਂ ਆਮ ਤੌਰ 'ਤੇ ਉਪਦੇਸ਼ ਸੁਣ ਕੇ ਮਚਲੇ ਹੋ ਜਾਂਦੇ ਹਾਂ, ਧਿਆਨ ਨਹੀਂ ਦਿੰਦੇ, ਤਾਂ ਹੀ ਤਾਂ ਆਪਣੀ ਰੂਟੀਨ ਵਿੱਚ ਰੁੜੇ ਜਾਂਦੇ ਹਾਂ। ਤ੍ਰਿਸ਼ਨਾ ਦਾ ਖਿਆਲ ਆਇਆ ਉਸਦੇ ਮਗਰ ਭੱਜ ਉੱਠੇ, ਕਾਮ ਦਾ ਖਿਆਲ ਆਇਆ ਉਸਦੇ ਮਗਰ ਭੱਜ ਉੱਠੇ। ਇਸ ਤਰ੍ਹਾਂ ਕਰਨ ਨਾਲ ਕੀ ਹੁੰਦੀ ਹੈ, ਜਿਹੜੀ ਗੁੱਝੀ ਅਗਨੀ ਸਾਡੇ ਅੰਦਰ ਹੈ ਉਹ ਹੋਰ ਤਾਕਤਵਰ ਹੋ ਜਾਂਦੀ ਹੈ ਅਤੇ ਫਿਰ ਇਸਦਾ ਨਤੀਜਾ ਅਸੀਂ ਦਿਨ ਰਾਤ ਭੁਗਤਦੇ ਤਾਂ ਹਾਂ ਹੀ ਅਤੇ ਅਗਲੇ ਜਨਮਾਂ ਵਿੱਚ ਵੀ ਫਿਰ ਅਗਨੀ ਸਾਡੇ ਨਾਲ ਹੀ ਜਾਂਦੀ ਹੈ, ਸਾਡਾ ਪਿੱਛਾ ਨਹੀਂ ਛੱਡਦੀ, ਭੁਗਤਣਾ ਪੈਂਦਾ ਹੈ ਨਤੀਜਾ। ਇਸ ਤਰ੍ਹਾਂ ਇਹ ਆਤਿਸ਼ ਦੁਨੀਆਂ ਦੇ ਭਾਂਬੜ ਦਾ ਚੱਕਰ ਸਾਡੇ ਜੀਵਨ ਵਿੱਚ ਚੱਲਦਾ ਰਹਿੰਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ, ਗੁੱਝੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ, ਅਗਨ ਕੁਟਮ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ, ਤ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਬੇਕਾਰਾ, ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ, ਬਿਨ ਆਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਚਲੈ ਵਾਰੋ ਵਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਉੱਠੀ ਗਿਲਾਨ ਜਗਤ ਵਿੱਚ ਹੋਮੈ ਅੰਦਰ ਜਲੈ ਲੁਕਾਈ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਾਈ। ਸੋ ਇਹਨਾਂ ਉਪਰਲੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਅਮਲੀ ਉਦਾਹਰਣ ਦਿੱਤੇ ਜਾਂਦੇ ਹਨ ਕਿ ਕਿਵੇਂ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਪੜ੍ਹ ਸੁਣ ਕੇ ਅਵੇਸਲੇ ਬੇਪਰਵਾਹ ਹੋ ਜਾਂਦੇ ਹਾਂ ਅਤੇ ਕਿਵੇਂ ਹੁਜਤਾਂ ਕੱਢ ਕੱਢ ਕੇ ਆਪਣੇ ਨਾਜਾਇਜ਼ ਕਰਮਾਂ ਨੂੰ ਜਾਇਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਸਾਡੇ ਬਹਾਨਿਆਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ। ਜੇ ਕਿਸੇ ਨੂੰ ਉੱਪਰ ਦੱਸੀਆਂ ਪੰਕਤੀਆਂ ਸੁਣਾ ਕੇ ਦੱਸਿਆ ਜਾਂਦਾ ਹੈ ਕਿ ਅਸੀਂ ਵੀ ਇਸੇ ਗੁੱਝੀ ਅਗਨੀ ਵਿੱਚ ਸੜ ਬਲ ਰਹੇ ਹਾਂ ਅਤੇ ਇਸ ਤੋਂ ਬਚਣ ਦਾ ਕੋਈ ਉਪਾਅ ਕਰਨਾ ਚਾਹੀਦਾ ਹੈ, ਤਾਂ ਇਸ ਦਾ ਜਵਾਬ ਇਉਂ ਦਿੱਤਾ ਜਾਂਦਾ ਹੈ, ਜੀ ਅਸੀਂ ਦੁਨੀਆਦਾਰ ਗ੍ਰਸਤੀ ਲੋਕ ਹਾਂ, ਸਾਡੇ ਲਈ ਇਤਨਾ ਹੀ ਬਸ ਹੈ ਕਿ ਅਸੀਂ ਗੁਰਦੁਆਰੇ ਮੱਥਾ ਟੇਕ ਆਉਂਦੇ ਹਾਂ, ਸੰਗਤ ਵਿੱਚ ਹਾਜ਼ਰੀ ਪਾ ਆਉਂਦੇ ਹਾਂ, ਬਾਣੀ ਦਾ ਪਾਠ ਕਰ ਛੱਡਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਬੁਰਾ ਨਹੀਂ ਕਰਦੇ, ਹੋ ਸਕੇ ਤਾਂ ਭਲਾ ਕਰੀਦਾ ਹੈ, ਇਸ ਤੋਂ ਅਗਾਹਾਂ ਗੂੜ ਗਿਆਨ ਘੋਟਣਾ ਜਾਂ ਕਮਾਉਣਾ ਗਿਆਨੀਆਂ ਧਿਆਨੀਆਂ ਸਾਧਾ ਸੰਤਾਂ ਦਾ ਕੰਮ ਹੈ, ਕਿਉਂਕਿ ਉਹ ਵਿਹਲੇ ਇਸ ਕੰਮ ਜੋਗੇ ਹਨ। ਜੇ ਕਿਸੇ ਨੂੰ ਸਿਮਰਨ ਕਰਨ ਦੀ ਗੱਲ ਦੱਸੀ ਦੀ ਹੈ, ਕਿਉਂਕਿ ਸਾਰੀ ਗੁਰਬਾਣੀ ਵਿੱਚ ਮੁੱਖ ਉਪਦੇਸ਼ ਤਾਂ ਸਿਮਰਨ ਦਾ ਹੀ ਹੈ, ਤਾਂ ਅੱਗੋਂ ਕਿਹੋ ਜਿਹੇ ਬਹਾਨੇ ਕੱਢਦੇ ਹਾਂ, ਕੜਿਆ ਕੜਾਇਆ ਇਹੋ ਜਿਹਾ ਜਵਾਬ ਮਿਲਦਾ ਹੈ। ਜੇ ਅਸੀਂ ਗ੍ਰਸਤੀ ਲੋਕ ਹਾਂ, ਸਾਨੂੰ ਇਤਨੇ ਪੁਆੜੇ ਪਏ ਹੋਏ ਹਨ ਕਿ ਸਿਮਰਨ ਕਰਨ ਦੀ ਫੁਰਸਤ ਹੀ ਕਿੱਥੇ ਹੈ। ਘਰੋਗੀ ਮਾਮਲਿਆਂ ਵਿੱਚ ਇਤਨੇ ਰੁੱਝੇ ਹਾਂ ਕਿ ਹੋਰ ਕੁਝ ਸੁਝਦਾ ਹੀ ਨਹੀਂ। ਜੇ ਕਿਤੇ ਸਿਮਰਨ ਕਰਨ ਬੈਠਦੇ ਹਾਂ ਤਾਂ ਨੀਂਦ ਆ ਜਾਂਦੀ ਹੈ ਜਾਂ ਮਨ ਦੌੜਦਾ ਫਿਰਦਾ ਹੈ, ਇੱਕ ਪਲ ਲਈ ਵੀ ਨਹੀਂ ਟਿਕਦਾ। ਗ੍ਰਸਤੀ ਲਈ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਜਿੰਨਾ ਹੋ ਸਕੇ ਪਾਠ ਕਰਨਾ, ਕਿਰਤ ਵਿਰਤ ਕਰਨੀ, ਆਏ ਗਏ ਦੀ ਸੇਵਾ ਕਰਨੀ, ਹੋ ਸਕੇ ਤਾਂ ਪਾਲਾ ਕਰਨਾ ਹੀ ਕਾਫੀ ਹੈ। ਗ੍ਰਸਤੀ ਦਾ ਤਾਂ ਇਹੋ ਸਿਮਰਨ ਅਤੇ ਭਜਨ ਬੰਦਗੀ ਹੈ। ਸਾਡੀ ਹੋਜਤ ਜਦ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਘਰ ਹਰ ਤਰ੍ਹਾਂ ਦੇ ਸੁੱਖ ਆਰਾਮ ਦੇ ਸਾਧਨ ਹਨ, ਤੁਹਾਨੂੰ ਕੋਈ ਪੁਆੜੇ ਨਹੀਂ ਹੋਣੇ ਚਾਹੀਦੇ, ਤਾਂ ਲੰਮਾ ਸਾਰਾ ਹੋਕਾ ਲੈ ਕੇ ਉਹ ਫੁੱਟਦਾ ਹੈ ਜੀ, ਪੁੱਛੋ ਨਾ। ਬੇਅੰਤ ਪੁਆੜਿਆਂ ਅਤੇ ਸਮੱਸਿਆਵਾਂ ਦੇ ਫਿਕਰਾਂ ਨਾਲ ਲੱਕ ਟੁੱਟਿਆ ਪਿਆ ਹੈ ਅਤੇ ਚਿੰਤਾ ਦਿਨ ਰਾਤ ਖਹਿੜਾ ਨਹੀਂ ਛੱਡਦੀ। ਘਰ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ, ਲੜਕੀਆਂ ਜਵਾਨ ਹਨ, ਵਿਆਹਣ ਦਾ ਫਿਕਰ ਹੈ, ਇੱਕ ਵਿਆਹੀ ਲੜਕੀ ਵਿਧਵਾ ਹੋ ਗਈ ਹੈ, ਦੂਜੀ ਦਾ ਪਤੀ ਵੈਲੀ ਹੈ, ਤੀਜੀ ਦਾ ਪਤੀ ਲੈਣ ਨਹੀਂ ਆਉਂਦਾ, ਨੂੰ ਦੇ ਲੜਕਾ ਨਹੀਂ ਹੈ, ਕੁੜੀਆਂ ਹੀ ਜੰਮਦੀਆਂ ਹਨ, ਕਿਰਾਏ ਦਾਅਵੇ ਨਾਲ ਝਗੜਾ ਰਹਿੰਦਾ ਹੈ, ਲੈਣੇਦਾਰਾਂ ਨਾਲ ਮੁਕੱਦਮੇ ਚੱਲ ਰਹੇ ਹਨ, ਜ਼ਮੀਨ ਦਾ ਰੋਲਾ ਪਿਆ ਹੈ, ਇਨਕਮ ਟੈਕਸ ਦੀ ਪੇਸ਼ੀ ਆਉਂਦੀ ਰਹਿੰਦੀ ਹੈ, ਇੱਕ ਲੜਕਾ ਵੈਲੀ ਹੈ, ਘਰ ਉਜਾੜਦਾ ਹੈ, ਦੂਜੇ ਦਾ ਵਪਾਰ ਫੇਲ ਹੋ ਗਿਆ ਹੈ, ਧਿਆਨ ਨਹੀਂ ਦਿੰਦਾ, ਅਤੇ ਇਹੋ ਜਿਹੇ ਹੋਰ ਅਨੇਕਾਂ ਝਮੇਲਿਆਂ ਦੀ ਚਿੰਤਾ ਦੀ ਧੁੱਕ ਧੁੱਕੀ ਲੱਗੀ ਰਹਿੰਦੀ ਹੈ। ਸਿਮਰਨ ਕਿਵੇਂ ਕਰੀਏ? ਜਦ ਪੁੱਛਿਆ ਜਾਂਦਾ ਹੈ ਕਿ ਐਨੀ ਚੰਗੀ ਰਹਿਣੀ ਕਿਵੇਂ ਰੱਖਦੇ ਹੋ, ਤਾਂ ਜਵਾਬ ਮਿਲਦਾ ਹੈ ਜੀ, ਮੈਂ ਪਟਵਾਰੀ ਹਾਂ, ਘਰ ਵਾਲੀ ਟੀਚਰ ਹੈ, ਇੱਕ ਲੜਕਾ ਕਲਰਕ ਹੈ। ਹਾਂਜੀ, ਸਾਡੀ ਤਨਖਾਹ ਤਾਂ ਥੋੜ੍ਹੀ ਹੈ, ਪਰ ਸੁੱਖ ਨਾਲ ਉੱਪਰੋਂ ਚੰਗੀ ਸੋੜੀ ਕਮਾਈ ਹੋ ਜਾਂਦੀ ਹੈ ਰਿਸ਼ਵਤ, ਅਤੇ ਘਰ ਵਾਲੀ ਨੇ ਟਿਊਸ਼ਨਾਂ ਵੀ ਰੱਖੀਆਂ ਹੋਈਆਂ ਹਨ। ਜਦ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ, ਤਾਂ ਝੱਟ ਕੇ ਉੱਠੇ, ਘਰ ਦੇ ਪੁਆੜੇ ਇੰਨੇ ਹਨ ਕਿ ਸ਼ੁਗਲ ਕਿੱਥੇ ਸੁੱਜਦੇ ਹਨ, ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਊਆ ਪੀਣਾ ਪੈਂਦਾ ਹੈ। ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ ਤਾਂ ਕੋਰਾ ਜਵਾਬ ਮਿਲਦਾ ਹੈ ਜੀ, ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੀ ਹੈ, ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ। ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਹੁੰਦੀ ਹੈ, ਖਰਚਾ ਹੁੰਦਾ ਹੈ। ਜਦ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਨਜਾਇਜ਼ ਹੈ, ਕਿਉਂਕਿ ਗੁਰਬਾਣੀ ਅਨੁਸਾਰ ਤਾਂ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਹੁਕਮ ਹੈ, ਤਾਂ ਨਿਤੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ, ਭੋਲਿਓ ਲੋਕੋ, ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਅੱਜ ਕੱਲ੍ਹ ਤਾਂ ਉੱਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ, ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਹੀ ਪੇਟਾ ਕਰਦਾ, ਅਸੀਂ ਕਿਹੜਾ ਮੰਗਦੇ ਹਾਂ, ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ। ਦੂਜੀ ਗੱਲ ਇਹ ਹੈ ਕਿ ਉੱਪਰਲੀ ਕਮਾਈ ਜਾਂ ਵੱਡੀ ਸਾਡੇ ਸਾਰਿਆਂ ਦੇ ਤਾਣੇ ਪੇਟੀ ਓਤ ਪੋਤ ਜੀਵਨ ਦੇ ਹਰ ਖੇਤਰ ਵਿੱਚ ਇਤਨੀ ਧਸ ਵਸ ਰਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਹੀ ਨਹੀਂ ਹੋ ਸਕਦਾ। ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਦੇ ਖੂਨ ਵਿੱਚ ਇਹ ਰਚ ਮਿਚ ਚੁੱਕੀ ਹੈ। ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਵੇਂ ਨਾਜਾਇਜ਼ ਹੋ ਸਕਦੀ ਹੈ? ਸਾਡੇ ਗਰੀਬਾਂ ਦਾ ਤਾਂ ਡੰਗ ਹੀ ਇਸ ਨਾਲ ਹੀ ਚੱਲਦਾ ਹੈ, ਮੇਰੀ ਪੂਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ, ਬਾਕੀ ਹੋਰ ਖਰਚੇ ਕਿੱਥੋਂ ਪੂਰੇ ਕਰੀਏ? ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ, ਇਸ ਦੇ ਬੜੇ ਭੈੜੇ ਨਤੀਜੇ ਨਿਕਲਦੇ ਹਨ, ਗੁਰਬਾਣੀ ਵਿੱਚ ਵੀ ਮਨਾ ਕੀਤਾ ਗਿਆ, ਤਾਂ ਜਵਾਬ ਮਿਲਦਾ ਹੈ, ਸ਼ਰਾਬ ਤਾਂ ਜੋਗੀਆਂ ਅਤੇ ਦੇਵਤਿਆਂ ਦਾ ਸੋਮਰਸ ਹੈ ਅਤੇ ਰਾਜਿਆਂ ਮਹਾਰਾਜਿਆਂ ਨਵਾਬਾਂ ਅਤੇ ਅਮੀਰਾਂ ਦਾ ਸ਼ੁਗਲ ਹੈ। ਜੇ ਇਹ ਵੱਡੇ ਵੱਡੇ ਸਿਆਣੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ? ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ, ਨਹੀਂ ਤਾਂ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਚਤਰਾਈਆਂ, ਢਕੌਂਸਲੇ, ਬਹਾਨੇ, ਹੁਜਤਾਂ, ਟੁੱਚਰਾਂ ਕੜ ਕੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਧਿਆਨ ਦੇਣਾ ਜੀ, ਇਹੋ ਜਿਹੇ ਬਹਾਨੇ ਕੜਨ ਨਾਲ ਹੁੰਦਾ ਕੀ ਹੈ? ਇਹ ਤਾਂ ਪੁੱਛਦੇ ਸਾਡੇ ਅਗਿਆਨਤਾ ਵਿੱਚੋਂ ਹਨ ਇਹ ਬਹਾਨੇ। ਇਹ ਬਹਾਨੇ ਕੜਨ ਨਾਲ ਅਸੀਂ ਆਪਣੇ ਨਜਾਇਜ਼ ਕਰਮਾਂ ਨੂੰ ਜਾਇਜ਼ ਕਰਾਰ ਕਰਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹਾਂ, ਪਰ ਇਹ ਤਾਂ ਆਪਣੇ ਆਪੇ ਨਾਲ ਧੋਖਾ ਹੈ, ਕਿਉਂਕਿ ਇਸ ਦਾ ਬਦਲਾ ਤਾਂ ਸਾਨੂੰ ਦੇਣਾ ਹੀ ਪਵੇਗਾ, ਜਵਾਬ ਤਾਂ ਦੇਣਾ ਪਵੇਗਾ। ਸੋ ਇਸ ਤਰ੍ਹਾਂ ਆਪਣੀ ਅੰਦਰਲੀ ਗੁੱਜੀ ਅਗਨੀ ਵਿੱਚ ਤੇਲ ਪਾ ਰਹੇ ਹਾਂ, ਆਪਣੇ ਮਨ ਨੂੰ ਹੋਰ ਮਲੀਨ ਕਰ ਰਹੇ ਹਾਂ ਇਹਨਾਂ ਬਹਾਨਿਆਂ ਨਾਲ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮਗਾ ਕੇ ਆਪਣੇ ਅੰਦਰ ਮਾਨਸਿਕ ਪਾਂਬੜ ਵਧਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਲ। ਕਾਮ ਕ੍ਰੋਧ ਤਨ ਵਸੈ ਚੰਡਾਲ, ਤਾਣਕ ਰੂਪ ਰਹਾ ਕਰਤਾਲ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ। ਖਰਾ ਸਿਆਣਾ ਬਹੁਤਾ ਪਾਰ, ਤਾਣਕ ਰੂਪ ਰਹਾ ਕਰਤਾਲ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨ ਛੂਟੈ, ਅਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ। ਜੈ ਕਰ ਕਥਾ ਹੋਤ ਅਰ ਸੰਤਨ, ਇੱਕ ਨਿਮਖ ਨ ਕੀਨੋ ਮੈਂ ਫੇਰਾ। ਲੰਪੜ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਜਾਨ ਬੂਝ ਕੇ ਬਾਵਰੇ, ਤੈ ਕਾਜ ਬਿਗਾਰਿਓ। ਪਾਪ ਕਰਤ ਸੁਖਚਿਓ ਨਹੀਂ, ਨੈ ਗਰਭ ਨਿਵਾਰਿਓ। ਕਬੀਰ ਮਨ ਜਾਣੈ ਸਭ ਬਾਤ, ਸਭ ਸਮਝਦੇ ਹਾਂ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ, ਹੱਥ ਦੀਪ ਕੂਏ ਪਰੇ। ਸੋ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਧ ਸੰਗਤ ਵਿੱਚ ਆ ਕੇ ਸਿਰਫ ਆਪਣੇ ਅੰਤਰ ਧਿਆਨ ਕਰਕੇ, ਅੰਤਰਮੁਖੀ ਹੋ ਕੇ ਸਿਮਰਨ ਕਰੀਏ, ਅਤੇ ਇਸ ਗੁੱਜੀ ਅਗਨੀ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰਕੇ ਆਪਣਾ ਲੋਕ ਵੀ ਸੁਖਾ ਕਰੀਏ ਅਤੇ ਪਰਲੋਕ ਵੀ ਸੁਹੇਲਾ ਬੜਾਈਏ। ਗੁਰਬਾਣੀ ਵਿਚਾਰ ਲੇਖ ਨੰਬਰ 41, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਨਾਮ ਭਾਗ ਚੌਥਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਲਿਖਤਾਂ ਗੁਰਮੁਖ ਪਿਆਰਿਆਂ ਨੇ ਲਿਖੀਆਂ ਹਨ ਆਪਣੇ ਆਤਮਕ ਅਨੁਭਵ ਵਿੱਚੋਂ। ਸਾਰੀਆਂ ਲਿਖਤਾਂ ਗੁਰਬਾਣੀ ਦੇ ਆਧਾਰ 'ਤੇ ਹਨ। 132 ਲਿਖਤਾਂ ਹਨ, ਸਿਮਰਨ, ਸੰਗਤ, ਸ਼ਬਦ, ਹੁਕਮ, ਅਲੱਗ ਅਲੱਗ ਵਿਸ਼ਿਆਂ 'ਤੇ। ਇਹ ਜਿਹੜੇ ਗੁਰਬਾਣੀ ਦੇ ਡੂੰਘੇ ਗੁੱਝੇ ਭੇਦ ਹੁੰਦੇ ਹਨ, ਉਹਨਾਂ ਨੂੰ ਇਹਨਾਂ ਲਿਖਤਾਂ ਵਿੱਚ ਸਰਲ ਕਰਕੇ ਦਰਸਾਇਆ ਗਿਆ ਹੈ। ਇਹ ਸਾਰੀਆਂ ਲਿਖਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸੋ ਜਿਨ੍ਹਾਂ ਨੂੰ ਵੀ ਚਾਹੀਦੀਆਂ ਹੋਣ, ਬਾਹਰ ਸਟਾਲ ਇਹਨਾਂ ਦਾ ਲੱਗਿਆ ਹੋਇਆ ਹੈ, ਉੱਥੋਂ ਇਹ ਲਿਖਤਾਂ ਪ੍ਰਾਪਤ ਕਰਕੇ ਇਸ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਸੀਂ ਆਪਣਾ ਲੋਕ ਵੀ ਸੁਖੀ ਕਰ ਸਕਦੇ ਹਾਂ, ਪਰ ਲੋਕ ਵੀ ਸੁਹੇਲਾ ਬਣਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।